ਡਾਕਟਰ, ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚਮੁੱਚ ਅਕਾਲ ਪੁਰਖ ਦੇ ਗੁਣਾਂ ਦਾ ਪੁੰਜ ਐਮਬੋਡੀਮੈਂਟ ਹੈਨ, ਤਦ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਪਾਸ਼ਨਾ ਨੂੰ ਬੁੱਤ ਪ੍ਰਸਤੀ ਕਹਿਣਾ ਪਾਪ ਅਤੇ ਕੋਰਾ ਕੁਫਰ, ਸ਼ੀਅਰ ਸੈਕਰੀਲੇਜ ਐਂਡ ਪ੍ਰੋਫੈਨੇਸ਼ਨ ਹੈ। ਸਿੰਘ, ਇਸ ਵਿੱਚ ਰੰਚਕ ਸੰਦੇਹ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਦੇ ਗੁਣਾਂ ਦਾ ਹੀ ਪੁੰਜ ਹਨ। ਡਾਕਟਰ, ਪਰੰਤੂ ਅਕਾਲ ਪੁਰਖ ਦੇ ਗੁਣ ਤਾਂ ਅਲਪਗ ਇਨਸਾਨੀ ਸਮਝ ਵਾ ਬੁੱਧ ਤੋਂ ਅਗੋਚਰ ਅਤੇ ਅਲੱਗ ਹੁੰਦੇ ਹਨ। ਇਨਕੰਪ੍ਰੀਹੈਂਸੀਬਲ ਟੂ ਦਾ ਮੋਰਟਲ ਵਿਜ਼ਡਮ ਐਂਡ ਦਾ ਹਿਊਮਨ ਅੰਡਰਸਟੈਂਡਿੰਗ ਐਂਡ ਰੀਜ਼ਨ। ਸਿੰਘ, ਇਹ ਗੁਣ ਵੀ ਤਾਂ ਐਸੇ ਹੀ ਹਨ। ਡਾਕਟਰ, ਤਦ ਇਹਨਾਂ ਦੀ ਲਖਤਾ ਕੰਪ੍ਰੀਹੈਂਸ਼ਨ ਕਿਸ ਤਰ੍ਹਾਂ ਹੋ ਸਕਦੀ ਹੈ? ਸਿੰਘ, ਲਖਤਾ ਲੀਨਤਾ ਦੁਆਰਾ, ਇਮਰਸ਼ਨ ਦੁਆਰਾ, ਅਰਥਾਤ ਇਹਨਾਂ ਗੁਣਾਂ ਵਿਖੇ ਲੀਨ ਹੋ ਜਾਣ ਕਰ ਹੀ ਇਹਨਾਂ ਗੁਣਾਂ ਦੀ ਲਖਤਾ ਪ੍ਰਾਪਤ ਹੋ ਸਕਦੀ ਹੈ। ਬਸ ਇਹਨਾਂ ਗੁਣਾਂ ਵਿੱਚ ਲੀਨਤਾ ਹੀ ਇਹਨਾਂ ਦੀ ਲਖਤਾ ਹੈ, ਤੇ ਗੁਣਾਂ ਵਿੱਚ ਲੀਨਤਾ ਗੁਣ ਦੇ ਰਟਨ ਕਰਕੇ ਹੁੰਦੀ ਹੈ। ਡਾਕਟਰ ਅਸਚਰਜ ਹੋ ਕੇ, ਲੀਨਤਾ ਕਿਆ? ਸਿੰਘ, ਇਹਨਾਂ ਗੁਣਾਂ ਦਾ ਹੀ ਸਰੂਪ ਬਣ ਜਾਣਾ ਲੀਨਤਾ ਹੈ। ਡਾਕਟਰ, ਉਹ ਸਰੂਪ ਤਾਂ ਬਸ ਅਕਾਲ ਪੁਰਖ ਹੀ ਹੈ, ਹੋਣਾ ਚਾਹੀਏ, ਮਸਟ ਬੀ। ਸਿੰਘ, ਬੇਸ਼ੱਕ ਗੁਣਾਂ ਦਾ ਅਪਰੋਖਚ ਗਿਆਨ, ਰੀਅਲ ਨੌਲੇਜ ਹੀ ਗੁਣੀ ਦਾ ਅਸਲ ਸਰੂਪ ਹੈ, ਜੋ ਅੱਗੇ ਸਿੱਧ ਹੋ ਚੁੱਕਾ ਹੈ। ਡਾਕਟਰ, ਪਰ ਜਦ ਕਿ ਅਕਾਲ ਪੁਰਖ ਦੇ ਸਰੂਪ ਦੀ ਲਖਤਾ ਅਰਥਾਤ ਉਸਦੇ ਗੁਣਾਂ ਦਾ ਅਪਰੋਖਚ ਗਿਆਨ ਬਿਨਾਂ ਅਕਾਲ ਪੁਰਖ ਦੇ ਅਰਥਾਤ ਉਸਦੇ ਸਰੂਪ ਦੇ ਜੋ ਆਪਣੇ ਗੁਣਾਂ ਸਹਿਤ ਇਕਮਿਕ ਅਤੇ ਅਭੇਦ ਹੈ, ਉਕਤ ਗੁਣਾਂ ਤੋਂ ਰਹਿਤ ਸਰੂਪ ਨੂੰ ਪ੍ਰਤੱਖ ਨਹੀਂ ਹੋ ਸਕਦਾ, ਜੈਸਾ ਕਿ ਆਪ ਸਿੱਧ ਕਰ ਚੁੱਕੇ ਹੋ, ਤਦ ਉਸ ਸਰਬੱਗ ਅਕਾਲੀ ਸਰੂਪ ਦਾ ਸੁਪਰੀਮ ਇਮੋਰਟਲ ਬੀਂਗ ਦੀ ਲੀਨਤਾ ਇਸ ਅਲਪਗ ਇਨਸਾਨ ਮੋਰਟਲ ਹਿਊਮਨ ਬੀਂਗ ਨੂੰ ਕਿਸ ਵਿਧ ਪ੍ਰਾਪਤ ਹੋ ਸਕਦੀ ਹੈ? ਅਤੇ ਉਹ ਅਦਭੁਤ ਐਕਸਟਰਾ ਆਰਡਨਰੀ ਗੁਣ ਇਹਨਾਂ ਤੁੱਛ ਗੁਣਾਂ ਕਰਕੇ ਕਿਸ ਤਰ੍ਹਾਂ ਪ੍ਰਤੱਖ ਹੋ ਸਕਦੇ ਹਨ? ਪ੍ਰਤੱਖ ਹੋਣਾ ਤਾਂ ਕਿਧਰੇ ਰਿਹਾ ਉਹਨਾਂ ਅਕਾਲੀ ਤੇ ਅਵਿਨਾਸ਼ੀ ਗੁਣਾਂ ਦਾ ਇਸ ਪੰਚਭੂਤਕ ਬਿਨਾਸਮਾਨ ਦ੍ਰਿਸ਼ਟੀ ਦੇ ਗੋਚਰਾ ਹੋਣਾ ਵੀ ਅਤਿ ਅਸੰਭਵ ਹੈ। ਤਾਂ ਤੇ ਹੁਣ ਇਹ ਸੰਸਾ ਵਾ ਸੰਦੇਹ ਉਪਜ ਖੜੋਤਾ ਹੈ ਕਿ ਉਹ ਅਦੁੱਤੀ ਅਤੇ ਅਕਾਲੀ ਗੁਣ ਇਸ ਸ੍ਰਿਸ਼ਟੀ ਉੱਤੇ ਆਏ ਤਾਂ ਕਿਸ ਬਿਦ ਆਏ, ਅਤੇ ਉਹਨਾਂ ਦਾ ਸਾਖੀ ਕੌਣ ਬਣਿਆ? ਸਿੰਘ, ਉਸ ਲੁਪਤ ਅਤੇ ਗੁਪਤ ਸ਼ੁੱਧ ਅਕਾਲੀ ਜੋਤ ਨੇ ਆਪ ਇਸ ਮਾਨਵੀ ਜਾਮੇ ਵਿਖੇ ਪ੍ਰਗਟ ਹੋ ਕੇ ਆਪਣੇ ਸ਼ੁੱਧ ਅਤੇ ਸਾਰ ਅਕਾਲੀ ਗੁਣਾਂ ਨੂੰ ਇਸ ਸੰਸਾਰ ਅਸਾਰ ਉੱਤੇ ਆਪਣੇ ਆਪ ਪ੍ਰਕਾਸ਼ਿਤ ਕੀਤਾ, ਅਤੇ ਮਨੁੱਖ ਦੇ ਜਾਮੇ ਵਿਖੇ ਇਸ ਬਿਧ ਪ੍ਰਗਟ ਹੋਇਆ ਜੋਤੀ ਸਰੂਪ ਭਗਤ ਵਛਲ ਗੁਣਤਾਸ ਗੁਰੂ ਹੀ ਆਪਣੇ ਆਪ ਉਹਨਾਂ ਸਵੈ ਪ੍ਰਕਾਸ਼ਿਤ ਗੁਣਾਂ ਦਾ ਸਾਖੀ ਅਤੇ ਸਾਕਸ਼ਾਤ ਕਰਾਵਣਹਾਰ ਬਣਿਆ। ਡਾਕਟਰ, ਇਹ ਤਾਂ ਅਤਿਅੰਤ ਹੀ ਸੁੰਦਰ, ਅਸਚਰਜ ਅਤੇ ਅਨੋਖਾ ਵਿਲੱਖਣ ਪਰਮਾਰਥੀ ਮਸਲਾ ਆਪਨੇ ਸੁਣਾਇਆ। ਦਾ ਮੋਸਟ ਐਕਸੀਲੈਂਟ, ਯੂਨੀਕ, ਐਕਸਟਰਾ ਆਰਡਨਰੀ ਡਿਵਾਈਨ ਡਾਕਟ੍ਰਾਈਨ, ਜੋ ਅਵਤਾਰ ਅਤੇ ਇਲਹਾਮ ਦੇ ਸਮੁੱਚੇ ਅਸੂਲ, ਕੰਬਾਈਨਡ ਡਾਕਟ੍ਰਾਈਨ ਆਫ ਇਨਕਾਰਨੇਸ਼ਨ ਐਂਡ ਰੈਵਲੇਸ਼ਨ ਨੂੰ ਅਤਿਅੰਤ ਅਦਭੁਤ ਅਤੇ ਅਦੁੱਤੀ ਤਰੀਕੇ ਨਾਲ ਸਿੱਧ ਕਰਦਾ ਹੈ। ਸਿੰਘ ਗੁਰਮਤ ਦਾ ਇੱਕ ਇੱਕ ਅਸੂਲ ਐਨ ਅਜਿਹਾ ਹੀ ਅਦਭੁਤ ਅਤੇ ਅਦੁੱਤੀ ਹੈ। ਡਾਕਟਰ, ਪਰ ਕਿਰਪਾ ਕਰਕੇ ਹੁਣ ਮੈਨੂੰ ਇਹ ਵੀ ਸਮਝਾ ਦਿਓ ਕਿ ਉਹ ਸ਼ੁੱਧ ਅਕਾਲੀ ਜੋਤ ਮਲੀਨ ਮਾਨਵੀ ਜਾਮੇ ਅੰਦਰ ਬਾਹਰੋਂ ਆ ਕੇ ਕਿਸ ਤਰ੍ਹਾਂ ਪ੍ਰਵੇਸ਼ ਹੋ ਗਈ। ਸਿੰਘ, ਇੱਥੇ ਆਪ ਨੂੰ ਹੋਰ ਬੜਾ ਭੁਲੇਖਾ ਲੱਗਿਆ ਹੋਇਆ ਹੈ। ਉਹ ਸਰਬ ਵਿਆਪਕ ਜੋਤ ਆਲ ਪ੍ਰੀਵੈਡਿੰਗ ਸਪਿਰਿਟ ਉਸ ਜਾਮੇ ਅੰਦਰ ਸਰਬਦਾ ਹੀ ਪ੍ਰਵੇਸ਼ ਕਰਨ ਵਾਲੀ ਹੈ। ਭੇਦ ਕੇਵਲ ਇਹ ਹੈ ਕਿ ਗੁਪਤੋਂ ਪ੍ਰਗਟ ਹੋ ਗਈ, ਬਾਹਰੋਂ ਕਿਧਰੋਂ ਨਹੀਂ ਆਈ। ਇਹੋ ਤਾਂ ਗੁਰਮਤ ਅੰਦਰ ਉਸ ਅਕਾਲੀ ਜੋਤ ਦੇ ਸਰਬ ਵਿਆਪਕ ਵ ਸਰਬਦਾ ਓਮਨੀ ਪ੍ਰੈਜੈਂਟ ਹੋਣ ਵਾਲਾ ਅਗਾਧ ਅਤੇ ਨਿਰਾਲਾ ਗੁਣ ਹੈ, ਅਤੇ ਇਸੇ ਕਰਕੇ ਹੀ ਤਾਂ ਉਸ ਨੂੰ ਅਕਾਲ ਪੁਰਖ ਵਾਲਾ ਅਬਾਦ ਗੁਣ ਪ੍ਰਾਪਤ ਹੈ। ਡਾਕਟਰ, ਇੱਥੇ ਬਹੁਤ ਸਾਰੇ ਹੋਰ ਪ੍ਰਸ਼ਨ ਕਰਨ ਨੂੰ ਜੀ ਕਰਦਾ ਹੈ, ਪਰ ਅੱਗੇ ਹੀ ਹੱਦੋਂ ਵੱਧ ਕੇ ਬਿਸਮਾਦ ਵਾਲੀ ਦਸ਼ਾ ਆਪ ਤੋਂ ਅਸਚਰਜ ਕੌਤਕ ਵਾਲੀਆਂ ਗੱਲਾਂ ਸੁਣ ਕੇ ਹੋ ਰਹੀ ਹੈ, ਜਿਸ ਤੋਂ ਸਗੋਂ ਵਧੇਰੇ ਹੋਰ ਦੀ ਹੋਰ ਹੈਰਾਨਗੀ ਵੱਧ ਰਹੀ ਹੈ। ਸੱਚਮੁੱਚ ਪਰਮਾਰਥ ਦੀ ਖੇਡ ਇਸ ਅਲਪਗ ਇਨਸਾਨੀ ਅਕਲ ਅੰਦਰ ਆਉਣੀ ਅਤੀ ਕਠਨ ਹੈ, ਜਦ ਤਾਈ ਕਿ ਉਹ ਪਰਮਾਰਥੀ ਗੁਣਾਂ ਵਿੱਚ ਹੀ ਨਾ ਸਮਾ ਜਾਵੀਏ, ਨਹੀਂ ਤਾਂ ਐਵੇਂ ਬਸ ਨਿਰਾ ਭਰਮ ਹੀ ਭਰਮ ਹੈ। ਸੋ ਧੰਨ ਬਲੈਸਡ ਹਨ ਉਹ ਗੁਣ ਜਿਨ੍ਹਾਂ ਦੀ ਬਰਕਤ ਇਸ ਭਰਮ ਭੁਲਾਵੇ ਵਿੱਚੋਂ ਨਿਕਲੀ ਦਾ ਹੈ, ਅਤੇ ਧੰਨ ਬਲੈਸਡ ਹਨ ਉਹ ਪ੍ਰਾਣੀ ਜਿਨ੍ਹਾਂ ਨੂੰ ਉਹ ਗੁਣ ਪ੍ਰਾਪਤ ਹੋਏ, ਜਿਨ੍ਹਾਂ ਦੇ ਪ੍ਰਾਪਤ ਹੋਣ ਕਰ ਉਹਨਾਂ ਦੇ ਭਰਮ ਵਾਲੇ ਛੌੜ ਕੱਟੇ ਗਏ। ਸਿੰਘ, ਇਹ ਸਾਰੀ ਧੰਤਾ ਉਸੇ ਏਕੈ ਜੋਤੀ ਸਰੂਪ ਗੁਣਤਾਸ ਗੁਰੂ ਨੂੰ ਹੀ ਹੈ, ਜਿਸ ਨੇ ਆਪਣੀ ਅਪਾਰ ਕਿਰਪਾ ਦੁਆਰਾ ਆਪਣਾ ਗੁਣਤਾਸ ਸਰੂਪ ਗੁਪਤੋਂ ਪ੍ਰਗਟ ਕਰਕੇ ਸੰਸਾਰ ਭਰ ਦੇ ਭਰਮ ਭੁੱਲੇ ਪ੍ਰਾਣੀਆਂ ਨੂੰ ਆਪਣਾ ਅਪਰੋਖਚ ਸਾਕਸ਼ਾਤ ਗਿਆਨ ਬਖਸ਼ਿਆ, ਅਤੇ ਉਸ ਦਾ ਇਹ ਗੁਪਤੋਂ ਪ੍ਰਗਟ ਹੋ ਕੇ ਆਪਣੇ ਗੁਪਤ ਗਿਆਨ ਪ੍ਰਕਾਸ਼ਿਤ ਕਰਨ ਵਾਲਾ ਹੀ ਗੁਣ ਹੈ, ਜਿਸ ਦੇ ਕਾਰਨ ਉਹ ਗੁਰਮਤ ਅੰਦਰ ਗੁਰੂ ਦੇ ਗੁਣ ਨਾਲ ਸੁਸ਼ੋਭਿਤ ਹੈ, ਅਤੇ ਕੇਵਲ ਇਸੇ ਗੁਰੂ ਵਾਲੇ ਗੁਣ ਕਰ ਹੀ ਉਹ ਧਨਤਾ ਦੇ ਯੋਗ ਹੈ, ਕਿਉਂਕਿ ਕੇਵਲ ਇਸੇ ਗੁਰੂ ਵਾਲੇ ਗੁਣ ਦੇ ਪ੍ਰਸਾਦ ਕਰ ਹੀ ਉਸ ਦੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਹ ਸਵੈ ਕਲਾ ਇਨਹਰੰਟ ਅਲਮਾਈਟੀ ਪਾਵਰ ਦੁਆਰਾ ਪ੍ਰਕਾਸ਼ਿਤ ਗੁਣ ਹੀ ਆਪਣੇ ਸਵੈ ਸਵਰੂਪ ਅੰਦਰ ਗਿਆਨ ਹਨ, ਅਤੇ ਇਹਨਾਂ ਅਰਥਾਤ ਪ੍ਰਕਾਸ਼ਿਤ ਗੁਣਾਂ ਦੁਆਰਾ ਹੀ ਗਿਆਨ ਦੀ ਪ੍ਰਾਪਤੀ ਸੰਭਵ ਹੈ, ਅਤੇ ਇਹਨਾਂ ਦੋਹਾਂ ਸਰਬ ਕਲਾ ਸਮਰੱਥ ਓਮਨੀ ਪੋਟੈਂਟ ਅਤੇ ਸਰਬ ਕਲਾ ਦਾ ਗਿਆਤਾ ਓਮਨੀ ਸ਼ੈਂਟ ਵਾਲੇ ਗੁਣਾਂ ਦੇ ਗੁਣੀ ਹੋਣ ਕਰ ਹੀ ਇਹਨਾਂ ਪ੍ਰਕਾਸ਼ਿਤ ਗੁਣਾਂ ਨੂੰ ਗੁਰੂ ਦੀ ਅਪਾਰ ਪਦਵੀ ਪ੍ਰਾਪਤ ਹੈ, ਅਤੇ ਇਹ ਗੁਰੂ ਰੂਪੀ ਪਦ ਇਸੇ ਕਰਕੇ ਹੀ ਗੁਰਮਤ ਅੰਦਰ ਸਭ ਪਦਾਂ ਤੋਂ ਵੱਡਾ ਅਤੇ ਸਰਬ ਗੁਣਾਂ ਤੋਂ ਵਿਸ਼ੇਸ਼ ਗੁਣ ਗਿਣਿਆ ਜਾਂਦਾ ਹੈ, ਅਤੇ ਇਸ ਵਿਸ਼ੇਸ਼ਤਾ ਕਰਕੇ ਹੀ ਗੁਰੂ ਪਦ ਗੁਰਮਤ ਅੰਦਰ ਪਰਮ ਸਨਮਾਨਤਾ ਨੂੰ ਪ੍ਰਾਪਤ ਹੈ, ਅਤੇ ਇਹਨਾਂ ਪ੍ਰਕਾਸ਼ਿਤ ਗੁਣਾਂ ਵਾਲੇ ਗੁਰੂ ਰੂਪੀ ਗੁਣ ਕਰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਵਾਲੀ ਅਮਰ ਅਤੇ ਅਟਲ ਪਦਵੀ ਪ੍ਰਾਪਤ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਗੁਰੂ ਰੂਪੀ ਪ੍ਰਕਾਸ਼ਿਤ ਗੁਣਾਂ ਦੇ ਹੀ ਗੁਣਤਾਸ ਹਨ। ਬਸ ਇਸੇ ਕਰਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਪਰਮ ਪੂਜੇ ਹਨ। ਸੋ ਜਿਨ੍ਹਾਂ ਸੁਣੇ ਸੁਣਾਏ ਗੁਰੂ ਰੂਪੀ ਗੁਣਾਂ ਨੂੰ ਆਪ ਦੀ ਰਸਨਾ ਨੇ ਵੀ ਧਨ ਕਿਹਾ, ਤਦ ਤਿਨ੍ਹਾਂ ਗੁਰੂ ਰੂਪੀ ਗੁਣਾਂ ਦੇ ਤਾਸ ਗੁਰੂ ਅਰਥਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਦੀ ਗੁਰੂ ਦੇ ਪੁਜਾਰੀਆਂ ਨੂੰ ਤਾਂ ਕਿਤਨਾ ਕੁ ਘੋਲ ਘੋਲ ਕੇ ਅਤੇ ਘੁੰਮ ਘੁੰਮ ਕੇ ਵਾਰਨੇ ਬਲਿਹਾਰਨੇ ਜਾਣਾ ਲੋੜੀਂਦਾ ਹੈ। ਤਾਂ ਹੀ ਤਾਂ ਸਿੱਖ ਇਸ ਗੁਰੂ ਨਾਮ ਦੇ ਪੁਜਾਰੀ ਹਨ ਅਤੇ ਇਸ ਨਾਮ ਦੀ ਪਰਮ ਅਤੇ ਪ੍ਰਤਿਸ਼ਠਿਤ ਪੂਜਾ ਇਸ ਗੁਰੂ ਨਾਮ ਨੂੰ ਰਸਨਾ ਦੁਆਰਾ ਧਨਤਾ ਪੂਰਤ ਪਰਮ ਪ੍ਰਮਾਣਿਕ ਅਤੇ ਸ਼ੋਭਨੀਕ ਗੁਰਮਤ ਦੇ ਵਿਲੱਖਣ ਅਤੇ ਪ੍ਰਸਿੱਧ ਪਦ ਗੁਰਮੰਤਰ ਵਾਹਿਗੁਰੂ ਸਹਿਤ ਖਿਨ ਖਿਨ ਉਚਾਰਨ ਅਤੇ ਸੇਵਨ ਅਤੇ ਸੇਵਨ ਰੂਪੀ ਅਭਿਆਸ ਕਰ ਰੱਤੇ ਜਾਣ ਵਿੱਚ ਹੈ। ਇੱਥੋਂ ਤੱਕ ਕਿ ਇਸ ਪਰਮ ਪੂਜਨੀਕ ਪੂਰਨ ਪਦ ਦੀ ਸ਼ਲਾਘਾ ਕਰਦਾ ਕਰਦਾ ਇਸ ਦੇ ਬਿਸਮਾਦ ਗੁਣਾਂ ਵਾਲੇ ਸਰੂਪ ਵਿੱਚ ਲੀਨ ਹੋ ਜਾਵੇ, ਕਿਉਂਕਿ ਇਸ ਗੁਰੂ ਰੂਪੀ ਪਾਰਸ ਦੀ ਪਰਖ ਕੇਵਲ ਗੁਰੂ ਰੂਪੀ ਗੁਣਾਂ ਦੇ ਤਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਪਾਰਸ ਨੂੰ ਪਰਸਣ ਕਰ ਪ੍ਰਾਪਤ ਹੈ। ਤਾਂ ਤੇ ਮਨ ਬਚ ਕਰਮ ਕਰਕੇ ਸਿੱਖਾਂ ਦੇ ਮੁੱਖ ਪੂਜੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ। ਡਾਕਟਰ, ਬੇਸ਼ੱਕ ਇਹ ਤਾਂ ਅਤਿਅੰਤ ਹੀ ਅਸਚਰਜ ਪੂਜਾ ਵਰਸ਼ਿਪ ਦਾ ਅਸੂਲ ਪ੍ਰਗਟ ਹੋਇਆ, ਜਿਸ ਵਿੱਚ ਗੁਰੂ ਅਤੇ ਅਕਾਲ ਪੁਰਖ ਦੀ ਏਕਤਾ ਵੀ ਸਿੱਧ ਹੋ ਗਈ। ਸਗੋਂ ਗੁਰੂ ਦੀ ਜੋ ਅਸਚਰਜ ਅਤੇ ਵਿਸ਼ੇਸ਼ ਵਿਆਖਿਆ ਮੈਂ ਸੁਣੀ ਹੈ, ਮੇਰੇ ਸੁਪਨੇ ਵਿੱਚ ਵੀ ਐਸਾ ਸੰਕਲਪ ਨਹੀਂ ਸੀ ਗੁਜ਼ਰ ਸਕਦਾ ਜੇ ਆਪ ਨਾ ਦੱਸਦੇ। ਸੱਚਮੁੱਚ ਸਿੱਖਾਂ ਜਿਹਾ ਵਾਹਦਾ ਪ੍ਰਸਤ ਮੋਨੋਥੀਐਸਟ ਔਰ ਵਰਸ਼ਿਪਰ ਆਫ ਵਨ ਗੋਡ ਓਨਲੀ ਮਤ ਹੋਰ ਕੋਈ ਨਹੀਂ। ਸਿੰਘ, ਕੀ ਆਪ ਦਾ ਹੁਣ ਵੀ ਕੋਈ ਸੰਦੇਹ ਬਾਕੀ ਹੈ ਕਿ ਸਿੱਖ ਬੁੱਤ ਪ੍ਰਸਤ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਬੁੱਤ ਪ੍ਰਸਤੀ ਹੈ? ਜੇ ਕੋਈ ਸ਼ੱਕ ਹੈ ਤਾਂ ਹੁਣ ਰਫਾ ਦਫਾ ਕਰ ਲਵੋ ਅਤੇ ਇਸ ਵਿਸ਼ੇ ਪ੍ਰਥਾਏ ਕੋਈ ਹੋਰ ਸਵਾਲ ਕਰਨਾ ਬਾਕੀ ਹੋਵੇ ਤਾਂ ਕਰ ਲਵੋ। ਡਾਕਟਰ, ਇਸ ਵਿਸ਼ੇ ਪ੍ਰਥਾਏ ਤਾਂ ਹੋਰ ਸਵਾਲ ਹੁਣ ਕੋਈ ਨਹੀਂ ਔੜਦਾ, ਪਰ ਗੁਰਮਤ ਦੇ ਬਹੁਤ ਸਾਰੇ ਅਸੂਲ ਜੋ ਅੱਜ ਇਸੇ ਵਿਸ਼ੇ ਸੰਬੰਧੀ ਗੋਸ਼ਟ ਵਿਖੇ ਮੇਰੇ ਤਾਈਂ ਸੂਚਿਤ ਹੋਏ ਹਨ, ਮੈਂ ਚਾਹੁੰਦਾ ਹਾਂ ਕਿ ਗੁਰਮਤ ਦੀ ਪੂਰਨ ਫਿਲਾਸਫੀ ਦੇ ਪ੍ਰਥਾਏ ਆਪ ਸੇਤੀ ਕੁਝ ਪ੍ਰਸ਼ਨੋਤਰੀ ਕੀਤੀ ਜਾਵੇ। ਪਰੰਤੂ ਹੁਣ ਵਕਤ ਬਹੁਤ ਤੰਗ ਹੈ, ਰਾਤ ਅੱਧੀ ਤੋਂ ਵੀ ਜ਼ਿਆਦਾ ਗੁਜ਼ਰ ਚੁੱਕੀ ਹੈ, ਕਦੇ ਫੇਰ ਸਹੀ। ਕੀ ਆਪ ਕਿਰਪਾ ਕਰਕੇ ਆਪਣੇ ਕੀਮਤੀ ਵਕਤ ਵਿੱਚੋਂ ਕੁਛ ਵਕਤ ਕਦੇ ਫੇਰ ਦੇ ਕੇ ਕਿਰਤਾਰਥ ਕਰੋਗੇ? ਸਿੰਘ, ਪਰ ਕੀ ਆਪ ਦੀ ਇਸ ਚਲਦੇ ਵਿਸ਼ੇ ਪ੍ਰਥਾਏ ਪੂਰਨ ਨਿਸ਼ਾ ਹੋਈ ਕਿ ਨਹੀਂ? ਜੇ ਅਜੇ ਵੀ ਕੋਈ ਪ੍ਰਸ਼ਨ ਬਾਕੀ ਹੈ ਤਾਂ ਕਰ ਸਕਦੇ ਹੋ। ਡਾਕਟਰ, ਅਬ ਤਾਂ ਕੁਝ ਨਹੀਂ ਸੁਝਦਾ, ਕੱਲ ਨੂੰ ਨਹੀਂ ਨਹੀਂ ਪਰਸੋਂ ਰਾਤ ਨੂੰ ਫਿਰ ਸੁਚੇਤ ਰਿਫਰੈਸ਼ ਹੋ ਕੇ ਮੈਂ ਅੱਛੀ ਤਰ੍ਹਾਂ ਦੱਸਾਂਗਾ ਕਿ ਮੇਰਾ ਹੋਰ ਕੋਈ ਸਵਾਲ ਤਾਂ ਨਹੀਂ ਰਿਹਾ। ਹਾਂ, ਸਾਡਾ ਹੈੱਡ ਪਲੇਗ ਮੈਡੀਕਲ ਆਫਿਸਰ ਬਹੁਤ ਸਾਰੇ ਸ਼ੰਕੇ ਕਰਿਆ ਕਰਦਾ ਹੈ ਅਤੇ ਉਸ ਦੇ ਰਾਹੀਂ ਹੀ ਮੇਰੇ ਚਿੱਤ ਵਿੱਚ ਇਹ ਸ਼ੰਕੇ ਉਪਜੇ ਸਨ। ਪਰਸੋਂ ਮੈਂ ਉਸ ਨੂੰ ਸਾਥ ਲਿਆਵਾਂਗਾ, ਆਪ ਉਸ ਦੀ ਤਸੱਲੀ ਕਰ ਦਿਓ, ਮੇਰੀ ਤਾਂ ਆਪੇ ਹੋਈ ਹੀ ਪਈ ਹੈ ਅਤੇ ਉਹ ਪੰਜਾਬੀ ਤੇ ਉਰਦੂ ਵੀ ਬੋਲਣਾ ਜਾਣਦਾ ਹੈ। ਸਿੰਘ, ਇਦੋਂ ਹੋਰ ਕੀ ਚਾਹੀਦਾ ਹੈ? ਆਪ ਜ਼ਰੂਰ ਉਹਨਾਂ ਨੂੰ ਲਿਆਓ, ਪਹਿਲਾਂ ਇਸੇ ਵਿਸ਼ੇ ਉੱਤੇ ਪੂਰਨ ਵਿਚਾਰ ਕਰ ਲਈਏ, ਫਿਰ ਆਪ ਹੋਰ ਵਿਸ਼ੇ ਨਿਸ਼ੰਗ ਤੋਰ ਸਕਦੇ ਹੋ। ਡਾਕਟਰ, ਮੈਂ ਜ਼ਰੂਰ ਡਾਕਟਰ ਡਾਬ ਨੂੰ ਲਿਆਵਾਂਗਾ। ਹਾਂ ਸੱਚ, ਉਹਨਾਂ ਨੇ ਤਾਂ ਪਰਸੋਂ ਆਪਣੇ ਹੈੱਡਕੁਆਟਰ ਤੋਂ ਚੱਲ ਕੇ ਦੌਰਾ ਕਰਦੇ ਹੋਏ ਇੱਥੇ ਹੀ ਆ ਜਾਣਾ ਹੈ। ਖੂਬ ਮੌਕਾ ਜੁੜ ਗਿਆ। ਅੱਛਾ, ਹੁਣ ਆ ਗਿਆ ਹੈ, ਕੱਲ ਸਵੇਰੇ ਹੀ ਆਪਾਂ ਨੇ ਡਿਊਟੀ ਤੇ ਵੀ ਚੱਲਣਾ ਹੈ। ਹਾਂ ਹਾਂ, ਹੱਸ ਕੇ ਭਰਮ ਵਿੱਚ ਪੈਣਾ ਹੈ, ਇਹਨਾਂ ਵਿੱਚ ਵੀ ਤਾਂ ਪੈਣਾ ਲੱਗਦਾ ਹੀ ਹੈ। ਸਿੰਘ ਹੋਰੀ ਫਤਿਹ ਗਜਾ ਕੇ ਉੱਠ ਖਲੋਤੇ ਅਤੇ ਦੋਈ ਆਪੋ ਆਪਣੇ ਵਿਸਰਾਮ ਅਸਥਾਨਾਂ ਤੇ ਜਾ ਬਿਰਾਜੇ। ਤੀਜੇ ਦਿਨ ਜ਼ਿਲ੍ਹੇ ਦੇ ਵੱਡੇ ਪਲੇਗ ਮੈਡੀਕਲ ਆਫਿਸਰ ਵੀ ਆਣ ਪੁੱਜੇ ਸਨ ਅਤੇ ਡਾਕਟਰ ਦੇ ਨਿਯਤ ਕੀਤੇ ਵੇਲੇ ਸਿਰ ਉਹਨਾਂ ਨੂੰ ਆਪਣੇ ਸੰਗ ਸਾਥ ਕਮਰੇ ਅੰਦਰ ਬਿਠਾ ਕੇ ਸਿੰਘ ਹੋਰਾਂ ਨੂੰ ਵੀ ਅੰਦਰ ਬੁਲਾ ਲਿਆ। ਸਿੰਘ ਹੋਰਾਂ ਅੰਦਰ ਵੜਦੇ ਸਾਰ ਫਤਿਹ ਗਜਾਈ, ਪਸ਼ਚਾਤ ਇਸ ਪ੍ਰਕਾਰ ਬਾਤਚੀਤ ਆਰੰਭ ਹੋਈ। ਪਹਿਲਾ ਡਾਕਟਰ ਛੋਟਾ, ਅੱਜ ਅਸੀਂ ਦੋ ਜਣੇ ਹਾਂ ਅਤੇ ਆਪ ਇਕੱਲੇ ਹੋ। ਇਹ ਵੱਡੇ ਡਾਕਟਰ ਹੋਰੀ ਮੈਥੋਂ ਵੀ ਵੱਧ ਸ਼ੰਕੇ ਉਠਾਉਣ ਵਾਲੇ ਹਨ। ਸਿੰਘ, ਕੋਈ ਪਰਵਾਹ ਨਹੀਂ, ਗੁਰੂ ਚਾਹੇ ਤਾਂ ਇਹਨਾਂ ਦੇ ਵੀ ਸਰਬ ਸ਼ੰਕੇ ਨਿਵਿਰਥ ਹੋ ਜਾਣਗੇ। ਬੇਨਤੀ ਸਿਰਫ ਇਤਨੀ ਹੀ ਹੈ ਕਿ ਆਪ ਦੋਹਾਂ ਵਿੱਚੋਂ ਇੱਕ ਬੋਲੇ। ਇਕੱਠੇ ਦੋਈ ਜੇ ਬੋਲੋਗੇ ਤਾਂ ਅਸਲ ਮਤਲਬ ਰੁੱਲ ਜਾਣ ਦਾ ਤੌਖਲਾ ਹੈ। ਛੋਟਾ ਡਾਕਟਰ, ਬੇਸ਼ੱਕ ਐਸਾ ਹੀ ਹੋਵੇਗਾ। ਸੋ ਪ੍ਰਥਮ ਮੇਰੇ ਸ਼ੰਕਿਆਂ ਦੀ ਨਿਵਿਰਤੀ ਕਰੋ ਜੋ ਫੇਰ ਉਪਜ ਪਏ ਹਨ। ਉਤਨਾ ਚਿਰ ਵੱਡੇ ਡਾਕਟਰ ਨੂੰ ਸੋਹੇ ਹੋ ਕੇ ਆਪ ਸਾਡੀ ਗੋਸ਼ਟ ਨੂੰ ਸੁਣੀ ਜਾਓ। ਸਿੰਘ, ਅੱਛਾ ਪਹਿਲਾਂ ਆਪ ਹੀ ਆਪਣੀ ਰਹਿੰਦ ਖੂੰਦ ਸ਼ੰਕਾਵਲੀ ਮੁਕਾ ਲਵੋ। ਛੋਟਾ ਡਾਕਟਰ, ਉਹ ਗੁਰੂ ਰੂਪੀ ਗੁਣ ਗੁਰੂ ਗ੍ਰੰਥ ਸਾਹਿਬ ਦੇ ਦ੍ਰਿਸ਼ਟਮਾਨ ਗੁਣਾਂ ਵਾਲੇ ਆਕਾਰ ਵਿਖੇ ਕਿਵੇਂ ਆਣ ਉਤਰੇ? ਸਿੰਘ, ਉਹ ਗੁਰੂ ਰੂਪੀ ਗੁਣ ਸਭ ਤੋਂ ਪ੍ਰਥਮ ਪਹਿਲੇ ਪਹਿਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਭੂਤਕ ਮਾਨਵੀ ਜਾਮੇ ਵਿੱਚ ਪ੍ਰਵੇਸ਼ ਹੋਏ, ਕਿਉਂਕਿ ਉਹ ਗੁਣਾਮਈ ਗੁਣਤਾਸ ਜੋਤ ਪ੍ਰਥਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਾਮੇ ਵਿੱਚ ਪ੍ਰਗਟ ਹੋਈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਨਾਮ ਤੇ ਪ੍ਰਸਿੱਧ ਹੋਈ ਅਤੇ ਇਸ ਗੁਰੂ ਰੂਪੀ ਗੁਣਤਾਸ ਜੋਤ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਾਮੇ ਅਰਥਾਤ ਸਰੀਰਕ ਆਕਾਰ ਵਿੱਚ ਹੀ ਪ੍ਰਗਟ ਹੋਣ ਕਰ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਗੁਰੂ ਕਹਾਏ ਅਤੇ ਕਹਾਉਂਦੇ ਹਨ। ਕਿਉਂਕਿ ਸਾਰੇ ਜਗਤ ਦੇ ਉਧਾਰ ਹਿੱਤ ਹੀ ਉਹ ਜਗ ਜੀਵਨ ਜੋਤ ਉਸ ਪਵਿੱਤਰ ਆਕਾਰ ਵਿਖੇ ਪ੍ਰਗਟ ਹੋਈ। ਇਸੇ ਜਗ ਜੀਵਨ ਜੋਤ ਨੇ ਅਰਥਾਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਿਰ 10 ਮਾਨਵੀ ਜਾਮੇ ਅਰਥਾਤ ਸਰੀਰਕ ਆਕਾਰ ਧਾਰੇ, ਪ੍ਰੰਤੂ ਜੋਤ ਉਹਾ ਇੱਕੋ ਹੀ ਰਹੀ। ਕੇਵਲ ਕਾਇਆ ਰੂਪੀ ਆਕਾਰ ਹੀ ਪਲਟਿਆ। ਉਹ ਸ੍ਰੀ ਗੁਰੂ ਨਾਨਕ ਦੇਵ ਰੂਪੀ ਜੋਤ ਹੀ 10 ਕਾਇਆ ਰੂਪੀ ਆਕਾਰਾਂ ਵਿਖੇ ਆਪਣੀ ਪੂਰਨ ਕਲਾ ਵਰਤਾਉਂਦੀ ਹੋਈ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਕਾਰ ਵਿਖੇ ਵਿਦਮਾਨ ਹੈ ਅਤੇ ਆਪਣੀ ਅਗਾਧ ਕਲਾ ਵਰਤਾ ਰਹੀ ਹੈ। ਇਤਨੀ ਗੱਲ ਸੁਣ ਕੇ ਵੱਡਾ ਡਾਕਟਰ ਚੁੱਪ ਨਾ ਰਹਿ ਸਕਿਆ ਅਤੇ ਬੋਲ ਉੱਠਿਆ। ਵੱਡਾ ਡਾਕਟਰ, ਪਰ ਜੀ ਇਹ ਆਕਾਰ ਆਦਮੀ ਦੇ ਆਕਾਰ ਸਦ੍ਰਿਸ਼ ਕਿਸ ਤਰ੍ਹਾਂ ਹੋ ਸਕਦਾ ਹੈ? ਸਿੰਘ, ਕਿਉਂ ਜੀ, ਆਦਮੀ ਦੇ ਆਕਾਰ ਨੂੰ ਕੀ ਵਿਸ਼ੇਸ਼ ਵਡਿਆਈ ਹੈ? ਵੱਡਾ ਡਾਕਟਰ, ਅਜੀ ਇਹ ਇੱਕ ਨਿਰੀ ਸ਼ਕਤੀਹੀਣ ਧਾਤ ਇਨਰਟ ਸਬਸਟਾਂਸ ਵਾਲਾ ਕਾਗਜ਼ੀ ਆਕਾਰ ਹੋਇਆ ਅਤੇ ਆਦਮੀ ਆਦਮੀ ਹੀ ਹੈ। ਕਦੇ ਆਦਮੀ ਦੇ ਆਕਾਰ ਨਾਲ ਇਹ ਕਾਗਜ਼ੀ ਆਕਾਰ ਰਲ ਸਕਦਾ ਹੈ? ਸਿੰਘ, ਪਰ ਆਪਨੇ ਆਦਮੀ ਦੇ ਆਕਾਰ ਦੀ ਵਡਿਆਈ ਵਾਧਾ ਕੀ ਦੱਸੀ? ਮੇਰੇ ਨਿਕਟ ਤਾਂ ਆਦਮੀ ਦਾ ਆਕਾਰ ਨਿਰਾ ਹੱਡ ਚਮ ਮਾਸ ਅਤੇ ਨਾੜੀ ਦਾ ਪਿੰਜਰ ਹੈ ਜਿਸ ਵਿੱਚ ਅਨੇਕ ਪ੍ਰਕਾਰ ਦੀ ਸੜਾਂਦ ਅਤੇ ਮਲ ਮੂਤਰ ਆਦਿਕ ਘ੍ਰਿਣੀ ਵਸਤੂਆਂ ਭਰੀਆਂ ਪਈਆਂ ਹਨ। ਸਗੋਂ ਇਸ ਆਕਾਰ ਦੇ ਨਾਲੋਂ ਕਾਗਜ਼ੀ ਆਕਾਰ ਅਤਿ ਸੁੰਦਰ ਅਤੇ ਸਾਫ਼ ਹੁੰਦਾ ਹੈ।